एक प्रतिज्ञा की थी। खालसा जी असी 10 लाख के घेरे विच हां, सानू कितों बाहरों मदद आउण दी कोई उम्मीद नहीं, दुश्मन कोल मारू तोपखाना है, इस घेरे विचों बच के निकलना भी नामुमकिन है। खालसा जी तुसी आनंदपुर साहब के अंदर साडी देख रेख अंदर सिंह सजाए गए हो, तुहानू सिद्धांत दृढ़ करवाया गया है, खालसा ही अखलाक तो तुहानू रुशनाश कराया गया। पटना साहब सिखी का पंगूड़ा सी, आनंदपुर साहब सिखी का स्कूल, और अज यह धरती चमकौर की धरती सिखां दे इम्तिहान की थां है। जाज सिखी ने मिट जाना है जां सदा वास्ते अमर हो जाना है। याद रखो, दुनिया दियां कमजोर कौमां वो वड्डियां कौमां दे सामने आपा गवा लैंदियां। जे कोई कमजोर तेरे कोई कमजोर कौम किसे शक्तिशाली कौम की शरण चली जाए तां वड्डी गिनती वाली कौम का धर्म बनता है छोटी नूं खा लेना, अपने विच समो लेना, उसका वजूद खत्म कर देना। सिंगो, अज असीं उस धरती ते बैठे हां जिथे वक्त ने फैसला करना है कि सिंह ने झोके जीना है या गर्दन उची करके जीना है। तुसी अकाल पुरख की फौज हो, अकाल पुरख के हुक्म अनुसार पंथ की साजना हुई। मैं अपना परिवार वारण का तहैया किया जदों तुहाडे कोल अमर की दात हासिल की, तुसी अपने सीस पेट करके जिंदगी विच गुरु नूं रिझाया है। अज वो तन गुरु पंथ के लेखे लगन लई इस धरती ते पुजे हैं। गरीब नवाज सतगुरु सच्चे पातशाह ने कहा, खालसा जी मैं तुहाडे नाल वादा कीता सी आनंदपुर साहब अंदर कि 1.25 लाख से एक लड़ाऊं, तबे गोविंद सिंह नाम कहाऊं, ਅੱਜ ਤੁਸਾਂ ਨੇ ਮੇਰੇ ਬਚਨਾਂ ਨੂੰ ਭਲੀ ਭੂਤ ਕਰਨਾ ਹੈ। ਅੱਜ ਖਾਲਸਾ ਕੌਮ ਨੇ ਨਵਾਂ ਇਤਿਹਾਸ ਲਿਖਣਾ ਹੈ। ਅੱਜ ਹੱਡੀਆਂ ਦੀ ਕਲਮ ਨਾਲ ਤੇ ਲਹੂ ਦੀ ਸਿਆਹੀ ਨਾਲ ਖਾਲਸਾਈ ਇਤਿਹਾਸ ਦੇ ਪੱਤਰੇ ਸੰਜੀਦਾ ਕਰਨੇ ਹਨ। ਤੋ ਸਿੰਘਾਂ ਨੇ ਜਵਾਬ ਦਿੱਤਾ, ਸੱਚੇ ਪਾਤਸ਼ਾਹ ਅਸੀਂ ਪੁਤਲੀਆਂ ਹਾਂ, ਜ਼ਿੰਦਗੀ ਦੀ ਵਾਗ ਡੋਰ ਦੇ ਮਾਲਕ ਤੁਸੀਂ ਹੋ, ਜਿਵੇਂ ਨਚਾਓਗੇ। ਪੁਤਲੀਆਂ ਦਾ ਧਰਮ ਹੈ ਮਾਲਕ ਦੇ ਹੁਕਮ ਤੇ ਨੱਚਣਾ, ਜਿਹੋ ਜਿਹਾ ਤੁਸਾਂ ਨੇ ਬਣਾਇਆ ਹੈ ਉਹ ਜੇ ਬਣੇ। ਹੁਣ ਕਿਰਪਾ ਕਰਕੇ ਰਹਿਮਤ ਦੇ ਘਰ ਵਿੱਚ ਆ ਕੇ ਸਾਨੂੰ ਆਸ਼ੀਰਵਾਦ ਦਿਓ ਕਿ ਅਸੀਂ ਇਸ ਕਰੜੇ ਇਮਤਿਹਾਨ ਵਿੱਚ ਤੁਹਾਡੀਆਂ ਭਾਵਨਾਵਾਂ ਤੇ ਪੂਰੇ ਉਤਰੀਏ। ਬਾਜਾਂ ਵਾਲੇ ਸਤਿਗੁਰੂ ਦੇ ਸਾਹਮਣੇ ਉਹਨਾਂ 42-43 ਸਿੰਘਾਂ ਨੇ ਦੋਵੇਂ ਹੱਥ ਜੋੜ ਕੇ ਟੇਕ ਕੇ ਹਜ਼ੂਰ ਦੇ ਚਰਨਾਂ ਤੇ ਮੱਥਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਕੁਝ ਸ਼ਬਦ ਇਉਂ ਕਹੇ। ਜਿਨ੍ਹਾਂ ਦਿਲ ਦਿੱਤੇ ਇਨਕਾਰ ਨਾ ਸਿਰ ਦੇਣੋਂ ਕਰਦੇ, ਜੋ ਸੰਡ ਪਤੰਗੇ ਲਾਟ ਤੇ ਨਾ ਹੋ ਕੇ ਭਰਦੇ, ਇਉਂ ਤੱਕਿਓ ਲਾੜੀ ਮੌਤ ਨੂੰ ਸਿੰਘ ਹਾਸਾ ਸਵਰਦੇ, ਖੂਨੀ ਨੈਂ ਵਿਚ ਸੀਤਲਾ ਤੇਗਾਂ ਤੇ ਤਰਦੇ। ਗਰੀਬ ਨਵਾਜ, ਇਹ ਸੀਸ ਹਾਜ਼ਰ ਹੈ, ਅਸੀਂ ਖੁਸ਼ਕਿਸਮਤ ਹੋਵਾਂਗੇ ਜੇ ਇਹ ਸਰੀਰ ਪੰਥ ਦੇ ਲੇਖੇ ਲੱਗ ਜਾਣ, ਜੇ ਧਰਮ ਦੀ ਰਾਖੀ ਕਰਦਿਆਂ ਹੋਇਆਂ ਜ਼ਿੰਦਗੀਆਂ ਨਿਸ਼ਾਵਰ ਹੋ ਜਾਣ। ਗਰੀਬ ਨੂੰ ਅੱਜ ਪ੍ਰੇਮ ਦੀ ਖੇਡ ਹੈ, ਅਸੀਂ ਜਾਣਦੇ ਤੁਸਾਂ ਰੱਜ ਕੇ ਪਿਆਰ ਦਿੱਤਾ ਹੈ, ਤੁਸਾਂ ਪੁੱਤਰਾਂ ਨਾਲੋਂ ਵੱਧ ਸਾਨੂੰ ਮਾਣ ਦਿੱਤਾ ਹੈ, ਉੱਤੇ ਪਿਆਰ ਦੀ ਖੇਡ ਵਿੱਚ ਸਿਰ ਦੇ ਦੇਣਾ ਮਾਮੂਲੀ ਬਾਤ ਹੈ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ 42-43 ਸਿੰਘਾਂ ਨੇ ਜਵਾਬ ਦਿੱਤਾ, ਗਰੀਬ ਨਵਾਜ਼ ਖਾਲਸੇ ਦੇ ਬੋਲ ਬਾਲੇ ਰਹਿਣ, ਖਾਲਸੇ ਦਾ ਸਵੈਮਾਨ ਬਣਿਆ ਰਹੇ, ਖਾਲਸੇ ਦੀ ਇੱਜ਼ਤ ਬਰਕਰਾਰ ਰਹੇ, ਖਾਲਸੇ ਦੀ ਦ੍ਰਿੜਤਾ ਵਿੱਚ ਤਰੇੜ ਨਾ ਆਵੇ। ਇਹ ਜਾਨਾਂ ਕੀ ਨੇ? ਇਹ ਇੱਕ ਜਨਮ ਦੀ ਬਾਤ ਨਹੀਂ ਕਲਗੀਆਂ ਵਾਲੇ ਪਾਤਸ਼ਾਹ, ਸਾਡੀ ਅਰਦਾਸ ਹੈ ਕਿ ਅਸੀਂ ਅਨੇਕਾਂ ਵਾਰ ਗੁਰਸਿੱਖੀ ਘਰਾਣੇ ਵਿੱਚ ਜਨਮ ਲਈਏ ਤੇ ਸੈਂਕੜੇ ਵਾਰ ਸਾਡਾ ਸੀਸ ਗੁਰੂ ਪੰਥ ਲਈ ਬਲੀਦਾਨ ਹੋਵੇ, ਸਾਡੀ ਆਖਰੀ ਰੀਝ ਹੈ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਵੱਲ ਵੇਖਿਆ, ਖਾਲਸੇ ਦਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਹੁਕਮ ਮਿਲਦਿਆਂ ਸਾਰੇ ਉੱਚੀ ਜੈਕਾਰਾ ਬੁਲਾਇਆ। ਉਸ ਉੱਚੀ ਜੈਕਾਰੇ ਨੇ ਚਮਕੌਰ ਪਿੰਡ ਦੀਆਂ ਕੰਧਾਂ ਕੰਬਾ ਕੇ ਰੱਖ ਦਿੱਤੀਆਂ। ਘੇਰਾ ਪਾ ਕੇ ਬੈਠਾ ਹੋਇਆ ਸੂਬੇਦਾਰ ਸਰਹੰਦ ਵਜ਼ੀਰ ਖਾਂ ਖਾਲਸਾ ਪੰਥ ਦੇ ਇਸ ਜੈਕਾਰੇ ਤੋਂ ਚਿੜ ਗਿਆ। ਬਹੁ ਗਿਣਤੀ ਕਦੇ ਘੱਟ ਗਿਣਤੀਆਂ ਨੂੰ ਉੱਚਾ ਸਾਹ ਨਹੀਂ ਲੈਣ ਦਿੰਦੀ। ਵਜ਼ੀਰ ਖਾਂ ਨੇ ਆਖਿਆ, ਲੋਹੜਾ ਆ ਗਿਆ, ਗੁਰੂ ਗੋਬਿੰਦ ਸਿੰਘ ਨਾਲ ਮੁੱਠੀ ਪਰ ਫੌਜ, ਉਂਗਲਾਂ ਤੇ ਗਿਣ ਵਾਲੇ ਯੋਧੇ, ਮੇਰੀ ਕਮਾਨ ਥੱਲੇ 10 ਲੱਖ ਸਿਪਾਹ ਔਰ ਦੂਰ ਦਰਾਜ ਤੱਕ ਘੇਰਿਆ ਹੋਇਆ ਆਨੰਦ ਚਮਕੌਰ ਦਾ ਘੇਰਾ, ਅਜੇ ਵੀ ਕਲਗੀਆਂ ਵਾਲੇ ਦੇ ਸਿੰਘ ਸਾਡਾ ਮੂੰਹ ਚੜਾ ਰਹੇ ਹਨ। ਮੈਂ ਨਿਸ਼ਚੇ ਨਾਲ ਕਹਿ ਸਕਦਾ ਸਿੰਘੋ, ਸਾਡੇ ਵਿੱਚੋਂ ਸ਼ਾਇਦ ਕਿਸੇ ਬੰਦੇ ਨੇ 10 ਲੱਖ ਬੰਦਾ ਇਕੱਠਾ ਹੋਇਆ ਜ਼ਿੰਦਗੀ ਚ ਨਾ ਵੇਖਿਆ ਹੋ। ਅੰਮ੍ਰਿਤਸਰ ਸਾਹਿਬ ਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਸੀਂ ਸ਼ਤਾਬਦੀਆਂ ਮਨਾਈਆਂ, ਪੁਰਬ ਮਨਾਏ ਹਨ। ਜਿਸ ਦਿਨ ਅੰਮ੍ਰਿਤਸਰ ਵਿੱਚ ਇਕੱਠ ਹੋਇਆ ਸਿੰਘਾਂ ਦਾ, ਸਾਰੀ ਗਿਣਤੀ 3 ਲੱਖ ਤੋਂ ਵੱਧ ਨਹੀਂ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਕਿ 10 ਲੱਖ ਬੰਦਾ ਅਗਰ ਕਿਸੇ ਪਿੰਡ ਨੂੰ ਘੇਰ ਕੇ ਖਲੋ ਜਾਏ, ਉਹ ਕਿੰਨੀਆਂ ਮੀਲਾਂ ਤੱਕ ਖਿਲ ਰਿਹਾ ਹੋਵੇਗਾ। ਚਮਕੌਰ ਸਾਹਿਬ ਦੀ ਹਵੇਲੀ ਮੁਗਲਾਂ ਦੇ ਸਿਰਾਂ ਦੇ ਠਾਠਾਂ ਮਾਰਦੇ ਸਮੁੰਦਰ ਵਿੱਚ ਇਸ ਤਰ੍ਹਾਂ ਨਜ਼ਰ ਆ ਰਹੀ ਸੀ ਜਿਵੇਂ ਸਮੁੰਦਰ ਵਿੱਚ ਇੱਕ ਛੋਟੀ ਜੀ ਕਿਸ਼ਤੀ ਹੋਵੇ, ਤੇ ਗਰੀਬ ਨਵਾਜ਼ ਉਸ ਕਿਸ਼ਤੀ ਦੇ ਮਲਾਹ ਸਨ ਜੋ ਪੰਥ ਦੀ ਬੇੜੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਾਲਸੇ ਨੇ ਉੱਚੀ ਜੈਕਾਰੇ ਛੱਡੇ, ਵਜ਼ੀਰ ਖਾਂ ਕੋਲ ਰਿਹਾ ਨਾ ਗਿਆ। ਦਿਨ ਚੜ੍ਹਦੇ ਨਾਲ ਸੂਰਜ ਦੀ ਲਾਲੀ ਫੁੱਟਦਿਆਂ ਸਾਰੀ ਵਜ਼ੀਰ ਖਾਂ ਨੇ ਹੁਕਮ ਦਿੱਤਾ, ਉਹਦੇ ਤੋਪਖਾਨੇ ਨੇ ਚਮਕੌਰ ਦੀ ਹਵੇਲੀ ਉੱਤੇ ਅੱਗ ਬਰਸਾਉਣੀ ਇਉਂ ਸ਼ੁਰੂ ਕੀਤੀ।
ਬਹਾਰ ਅਗੋ ਤੇ ਦਸ਼ਮੇਸ਼ ਦੀ ਲਿਸ਼ਕਦੀ। ਤੇ ਜਿਤਾਰੇ ਯੋਧੀ ਅਤੇ ਸਭ ਲੈ ਹੱਥੀ ਹਥਿਆਰ
ਤੀਰ ਗੋਲੀਆਂ ਕਰੀ ਚਲੋ ਵਸਦੇ ਤੀਰ ਗੋਲੀਆਂ ਕਰੀ ਚਲੋ ਵਸਦੇ ਪਰਖਣ ਅਮਰੂ ਜਿਵੇਂ ਚਮਕੌਰ ਤੇ ਹਮਲਾ ਹੋਇਆ, ਲੜਾਈ ਆਰੰਭ ਹੋ ਗਈ। ਇਸ ਆਸ ਉੱਤੇ ਵਜ਼ੀਰ ਖਾਨ ਨੇ ਤਕੜਿਆਂ ਹੋ ਕੇ ਹਮਲਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਕੋਲ ਲੜਨ ਵਾਲੇ ਮੁੱਠੀ ਭਰ ਨੌਜਵਾਨ ਹਨ, ਛੇਤੀ ਹੀ ਚਮਕੌਰ ਦੀ ਗੜੀ ਉੱਤੇ ਕਬਜ਼ਾ ਕੀਤਾ ਜਾਏਗਾ ਔਰ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਏਗਾ। ਇਸ ਦੇ ਇਵਜ਼ ਵਿੱਚ ਮੈਨੂੰ ਰੁਤਬੇ ਮਿਲਣਗੇ, ਵੱਡੀ ਜਗੀਰ ਮਿਲੇਗੀ। ਇਸ ਆਸ ਉੱਤੇ ਵਜ਼ੀਰ ਖਾਨ ਨੇ ਹਮਲਾ ਕਰਵਾਇਆ। 22 ਦਸੰਬਰ 1704 ਈਸਵੀ ਦਾ ਸਭ ਤੋਂ ਛੋਟਾ ਦਿਨ, ਸਿਆਲ ਦੀ ਰੁੱਤ ਹੈ। ਸਿੰਘੋ, ਸੂਰਜ ਦੇ ਗੇੜ ਦੇ ਨਾਲ 22-23 ਦਸੰਬਰ ਸਭ ਤੋਂ ਛੋਟਾ ਦਿਨ ਹੁੰਦਾ, 21-22 ਜੂਨ ਸਭ ਤੋਂ ਵੱਡਾ ਦਿਨ ਹੁੰਦਾ। ਤਾਰੀਖ ਨੂੰ ਇਹ ਮਨਜ਼ੂਰ ਸੀ ਕਿ ਪੰਜਾਬ ਦੇ ਦੁਨੀਆਂ ਦੇ ਸਭ ਤੋਂ ਛੋਟੇ ਦਿਨ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਇੱਕ ਮਹਾਨ ਸਾਕਾ ਸੰਸਾਰ ਦੇ ਸਾਹਮਣੇ ਰੱਖਣ, ਇੱਕ ਮਹਾਨ ਲੜਾਈ, ਇੱਕ ਮਹਾਨ ਕਰਤੱਵ, ਵਡਿਆਈ ਭਰਿਆ ਇਤਿਹਾਸ ਲਿਖਣ ਦਾ ਇਹ ਦਿਨ ਨਿਯਤ ਕੀਤਾ ਗਿਆ। ਵਜ਼ੀਰ ਖਾਨ ਦੀ ਫੌਜ ਨੇ ਹਮਲਾ ਕੀਤਾ, ਜਿੱਤ ਦੇ ਚਾਹਵਾਨ ਅੱਗੇ ਵਧੇ, ਸਿੰਘਾਂ ਨੇ ਆਪਣੀਆਂ ਬੰਦੂਕਾਂ ਸਰ ਕੀਤੀਆਂ, ਇੱਕ ਇੱਕ ਸਿੰਘ ਨੇ ਆਪਣੀ ਗੋਲੀ ਦਾ ਨਿਸ਼ਾਨਾ ਕਈ ਕਈ ਜੰਨਤ ਦੇ ਚਾਹਵਾਨ ਬਣਾਏ। ਜਦੋਂ ਬੰਦੂਕਾਂ ਖਾਲੀ ਹੋ ਗਈਆਂ, ਖਾਲਸੇ ਨੇ ਆਪਣੀਆਂ ਕਮਾਨਾਂ ਸਰ ਕੀਤੀਆਂ, ਜੋੜ ਜੋੜ ਕੇ ਤੀਰ ਛੱਡੇ, ਇੱਕ ਇੱਕ ਤੀਰ ਦਸਾਂ ਦਸਾਂ ਛਾਤੀਆਂ ਨੂੰ ਵਿੰਨਦਾ ਹੋਇਆ ਪਾਰ ਨਿਕਲ ਗਿਆ। ਜਿੱਤ ਦੇ ਚਾਹਵਾਨ ਦੀਆਂ ਪਹਿਲੀਆਂ ਸਫਾ ਧਰਤੀ ਤੇ ਡਿੱਗ ਪਈਆਂ। ਪਿੱਛੇ ਮੁਗਲੀਆ ਫੌਜ ਵਿੱਚ ਹਾਹਾਕਾਰ ਮੱਚ ਗਈ। ਵਜ਼ੀਰ ਖਾਨ ਸੋਚੀ ਪੈ ਗਏ, ਕਹਿੰਦਾ ਮੈਨੂੰ ਰਿਪੋਰਟ ਗਲਤ ਮਿਲੀ ਹੈ, ਗੁਰੂ ਗੋਬਿੰਦ ਸਿੰਘ ਦੇ ਕੋਲ ਜੇ ਇੰਨੇ ਕੁ ਸਿੱਖ ਹੁੰਦੇ ਜਿਨ੍ਹਾਂ ਦੀ ਰਿਪੋਰਟ ਮਿਲੀ ਹੈ ਤਾਂ ਸਾਡੀ ਫੌਜ ਦਾ ਏਡਾ ਵੱਡਾ ਨੁਕਸਾਨ ਨਹੀਂ ਸੀ ਹੋ ਸਕਦਾ। ਜਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਰਾਤੋਂ ਰਾਤ ਕੋ ਮਦਦ ਪਹੁੰਚ ਗਈ, ਤੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀ ਹਨ, ਪੈਗੰਬਰ ਹਨ, ਉਹ ਦੈਵੀ ਸ਼ਕਤੀ ਨਾਲ ਸਾਡਾ ਨੁਕਸਾਨ ਕਰ ਰਹੇ ਹਨ। ਇਹਨਾਂ ਦੋਵਾਂ ਵਿੱਚੋਂ ਗੱਲ ਭਾਵੇਂ ਕੋਈ ਇੱਕ ਉਹਦੇ ਮਨ ਵਿੱਚ ਆਈ, ਪਰ ਉਹਦੇ ਨਾਲ ਉਸਦਾ ਹੌਸਲਾ ਜ਼ਰੂਰ ਟੁੱਟਿਆ। ਜਦੋਂ ਦੂਸਰਾ ਹਮਲਾ ਕੀਤਾ, ਉਹਨਾਂ ਚਿਰ ਨੂੰ ਸਿੰਘਾਂ ਨੇ ਫੇਰ ਬੰਦੂਕਾਂ ਸਰ ਕੀਤੀਆਂ। ਅੱਜ ਵਰਗਾ ਜ਼ਮਾਨਾ ਨਹੀਂ ਸੀ। ਆਟੋਮੈਟਿਕ ਹਥਿਆਰ ਨਹੀਂ ਸਨ, ਬੰਦੂਕਾਂ ਵਿੱਚ ਕਾਰਤੂਸ ਨਹੀਂ ਸੀ ਪੈਂਦੇ। ਉਹ ਬਾਰੂਦ ਕੁੱਟ ਕੇ ਗੋਲੀਆਂ ਛਰੇ ਰੱਖ ਕੇ ਫਿਰ ਤੋੜਾ ਦਾਗ ਕੇ ਬੰਦੂਕ ਨੂੰ ਚਲਾਇਆ ਜਾਂਦਾ ਸੀ। ਇਸ ਵਾਸਤੇ ਉਹਨੂੰ ਭਰਦਿਆਂ ਚਲਾਉਂਦਿਆਂ ਉਸਨੂੰ ਤਿਆਰ ਕਰਦਿਆਂ ਹੋਇਆਂ ਸਰ ਕਰਨ ਲਈ ਸਮਾਂ ਚਾਹੀਦਾ ਸੀ। ਲੇਕਿਨ ਜਦੋਂ ਸਿੰਘਾਂ ਨੇ ਤੀਰ ਚਲਾਏ ਉਦੋਂ ਬੰਦੂਕਚੀਆਂ ਨੇ ਆਪਣੀਆਂ ਬੰਦੂਕਾਂ ਸਰ ਕਰ ਲਈਆਂ। ਦੂਸਰਾ ਹਮਲਾ ਹੋਇਆ, ਸਿੰਘਾਂ ਨੇ ਉਹ ਵੀ ਪਛਾੜ ਦਿੱਤਾ। ਵਜ਼ੀਰ ਖਾਨ ਫਿਰ ਸੋਚੀ ਵਿੱਚ ਪੈ ਗਿਆ ਕਿ ਕੋਈ ਨਵਾਂ ਢੰਗ ਅਖਤਿਆਰ ਕਰਨਾ ਚਾਹੀਦਾ। ਸਾਡੇ ਦੋ ਤਿੰਨ ਹਮਲੇ ਗੁਰੂ ਗੋਬਿੰਦ ਸਿੰਘ ਨੇ ਵਾਪਸ ਮੋੜ ਦਿੱਤੇ ਨੇ, ਸਾਡੀਆਂ ਫੌਜਾਂ ਦਾ ਮੂੰਹ ਤੋੜ ਦਿੱਤਾ ਗਿਆ, ਹੁਣ ਕੋਈ ਹੋਰ ਤਰੀਕਾ ਅਖਤਿਆਰ ਕੀਤਾ ਜਾਏ। ਯਾਦ ਰੱਖੀਏ ਖਾਲਸਾ ਜੀ, ਅਜਿਹੇ ਨਾਜ਼ਕ ਸਮਿਆਂ ਉੱਤੇ ਸਿਆਸਤਦਾਨ ਬੜੀਆਂ ਡੂੰਘੀਆਂ ਚਾਲਾਂ ਚੱਲ ਜਾਂਦੇ ਨੇ। ਵਜ਼ੀਰ ਖਾਂ ਦੇ ਦਿਮਾਗ ਵਿੱਚ ਇੱਕ ਫੁਰਨਾ ਫੁਰਿਆ। ਉਸਨੇ ਕਿਹਾ, ਮਲੇਰਕੋਟਲੀਏ ਪਠਾਨ ਮੁਗਲ ਸਰਕਾਰ ਦਰਬਾਰ ਵਿੱਚ ਬੜਾ ਮਾਣ ਹਾਸਲ ਕਰਦੇ ਨੇ, ਹਿੰਦੁਸਤਾਨ ਦਾ ਸ਼ਹਿਨਸ਼ਾਹ ਵੀ ਮੰਨਦਾ ਹੈ ਕਿ ਇਹਨਾਂ ਪਠਾਣਾਂ ਵਰਗਾ ਬਹਾਦਰ ਕੋਈ ਨਹੀਂ, ਕਿਉਂ ਨਾ ਇਹਨਾਂ ਲੋਕਾਂ ਨੂੰ ਬਹਾਦਰੀ ਦੀ ਵੰਗਾਰ ਪਾਈ ਜਾਏ। ਤਾਂ ਵਜ਼ੀਰ ਖਾਂ ਨੇ ਨਾਰ ਖਾਂ, ਗਨੀ ਖਾਂ, ਖਵਾਜਾ ਮਹਿਮੂਦ ਅਲੀ ਨੂੰ ਕੋਲ ਸੱਦ ਕੇ ਆਖਿਆ, ਉਹ ਮਲੇਰਕੋਟਲੀ ਉਹ ਪਠਾਣੋ, ਬਹਾਦਰੀ ਦੀਆਂ ਡੀਂਗਾਂ ਬੇਗਮਾਂ ਕੋਲ ਬਹਿ ਕੇ ਮਾਰਨ ਜੋਗੇ ਹੋ ਜਾਂ ਕੁਝ ਕਰਕੇ ਵਿਖਾਉਣ ਦੀ ਵੀ ਹਿੰਮਤ ਹੈ? ਸਤਗੁਰੂ ਸੱਚੇ ਪਾਤਸ਼ਾਹ ਉੱਤੇ ਹਮਲਾ ਕਰਨ ਵਾਸਤੇ ਵਜ਼ੀਰ ਖਾਂ ਨੇ ਇਹਨਾਂ ਦੀ ਬਹਾਦਰੀ ਨੂੰ ਸਾਹਮਣੇ ਰੱਖ ਕੇ ਇਹਨਾਂ ਨੂੰ ਉਕਸਾਇਆ, ਇਹਨਾਂ ਨੂੰ ਜੋਸ਼ ਦਿੱਤਾ। ਨਾਰ ਖਾਂ ਨੇ ਆਖਿਆ, ਨਵਾਬ ਸਾਹਿਬ, ਜੇ ਤੁਹਾਨੂੰ ਅਸੀਂ ਧਰਤੀ ਉੱਤੇ ਤੁਰਦੇ ਫਿਰਦੇ ਚੰਗੇ ਨਹੀਂ ਲੱਗਦੇ ਤਾਂ ਅਸੀਂ ਜਾਂਦੇ। ਤੁਹਾਡਾ ਫਰਮਾਨ ਹੈ ਕਿ ਇਸ ਚਮਕੌਰ ਦੀ ਹਵੇਲੀ ਉੱਤੇ ਪੌੜੀਆਂ ਲਾ ਕੇ ਬਾਂਸ ਦੀਆਂ ਅੰਦਰ ਟੱਪਿਆ ਜਾਏ ਔਰ ਦਰਵਾਜ਼ਾ ਖੋਲ੍ਹ ਦਿੱਤਾ ਜਾਏ, ਬਾਹਰੋਂ ਮੁਗਲ ਹਕੂਮਤ ਦੀਆਂ ਫੌਜਾਂ ਚਮਕੌਰ ਦੀ ਹਵੇਲੀ 'ਚ ਦਾਖਲ ਹੋ ਕੇ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਣਗੀ। ਬਾਂਸ ਦੀਆਂ ਪੌੜੀਆਂ ਮੰਗਵਾਈਆਂ ਗਈਆਂ। ਨਾਰ ਖਾਂ ਨੇ ਕਿਹਾ, ਬਾਂਸ ਦੀਆਂ ਪੌੜੀਆਂ ਉੱਤੇ ਅਸੀਂ ਤੇ ਚੰਨ ਵਾਸਤੇ ਚੱਲੇ ਹਾਂ, ਪਰ ਵੇਖਣਾ ਹੈ ਕਿ ਤੁਹਾਡੇ ਵਿੱਚੋਂ ਵੀ ਕੋਈ ਸਾਡੇ ਮਗਰ ਆਉਂਦਾ ਹੈ ਕਿ ਨਹੀਂ। ਤੋ ਭਰਾਓ, ਜਦੋਂ ਮੁਗਲ ਤਾਰੀਖ ਨੂੰ ਪੜ੍ਹੀਦਾ ਮੈਨੂੰ ਬਾਬਰ ਦਾ ਜ਼ਮਾਨਾ ਚੇਤੇ ਆਉਂਦਾ। ਬਾਬਰ ਨੇ ਸਮਰਕੰਦ ਉੱਤੇ ਹਮਲਾ ਕੀਤਾ ਔਰ ਉਸ ਕਿਲ੍ਹੇ ਨੂੰ ਘੇਰਾ ਪਾਇਆ। ਚਾਰ ਪੰਜ ਮਹੀਨੇ ਬੀਤ ਗਏ, ਕਿਲ੍ਹਾ ਸਰ ਨਹੀਂ ਹੋਇਆ, ਕਬਜ਼ਾ ਨਹੀਂ ਕਰ ਸਕਿਆ ਬਾਬਰ। ਔਰ ਆਖਿਰਕਾਰ ਉਹਨੇ ਇਹੋ ਹੀ ਸਕੀਮ ਪੌੜੀਆਂ ਲਾ ਕੇ ਸਮਰਕੰਦ ਦੇ ਕਿਲ੍ਹੇ ਵਿੱਚ ਕੁੱਦਣ ਦੀ ਕੀਤੀ ਔਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋਇਆ। ਦੁਸ਼ਮਣ ਨੂੰ ਇਹ ਕਦੇ ਵੀ ਯਕੀਨ ਨਹੀਂ ਸੀ ਕਿ ਬਾਂਸ ਦੀਆਂ ਪੌੜੀਆਂ ਲਾ ਕੇ ਸਾਡੇ ਕਿਲ੍ਹੇ ਵਿੱਚ ਕੋਈ ਟੱਪ ਆਏਗਾ। ਅੰਦਰ ਵੜਦਿਆਂ ਸਾਰ ਉਹਨਾਂ ਫੌਜਾਂ ਨੇ ਸਮਰਕੰਦ ਦੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਿਆ, ਬਾਹਰੋਂ ਬਾਬਰ ਦੀਆਂ ਫੌਜਾਂ ਅੰਦਰ ਗਈਆਂ, ਕਿਲ੍ਹੇ 'ਤੇ ਕਬਜ਼ਾ ਹੋ ਗਿਆ। ਸਮਰਕੰਦ ਦਾ ਕਿਲ੍ਹਾ ਬੜਾ ਮਜ਼ਬੂਤ ਹੈ, ਉਹਦੀਆਂ 12-12 ਗਜ ਉੱਚੀਆਂ ਕੰਧਾਂ, ਜਿਹਦੀ ਉੱਤੋਂ ਚੜਾਈ 4 ਗਜ ਹੈ। ਤੇ ਬਾਬਰ ਏਡਾ ਜਫਾਕਸ਼ ਤਕੜਾ ਬੰਦਾ ਸੀ, ਸਮਰਕੰਦ ਦੇ ਕਿਲ੍ਹੇ ਉੱਤੇ ਉਹਦੀ ਫਸੀਲ ਉੱਤੇ ਇੱਕ ਬੰਦਾ ਸੱਜੀ ਬਗਲ ਵਿੱਚ ਲੈ ਕੇ ਖੱਬੀ ਵਿੱਚ ਲੈ ਕੇ ਉਹ ਉੱਥੇ ਦੌੜਿਆ ਕਰਦਾ ਸੀ ਦੋ ਬੰਦਿਆਂ ਨੂੰ ਚੁੱਕ ਕੇ। ਲੇਕਿਨ ਬਾਬਰ ਬਹੁਤੀ ਦੇਰ ਇਸ ਸਮਰਕੰਦ ਦੇ ਕਿਲ੍ਹੇ 'ਤੇ ਕਾਬਜ਼ ਨਾ ਰਹਿ ਸਕਿਆ। ਉਹਦੀਆਂ ਫੌਜਾਂ 'ਤੇ ਫੇਰ ਹਮਲਾ ਹੋਇਆ, ਬਾਬਰ ਕੋਲੋਂ ਸਮਰਕੰਦ ਘੁੱਸ ਗਿਆ। ਮਰ ਗਿਆ ਬਾਬਰ ਹਿੰਦੁਸਤਾਨ ਵਿੱਚ ਆ ਕੇ, ਲੇਕਿਨ ਸਮਰਕੰਦ ਨੂੰ ਯਾਦ ਕਰਦਾ ਰਿਹਾ। ਤੌਸ ਕੇ ਬਾਬਰੀ ਪੜ੍ਹ ਕੇ ਵੇਖੋ ਉਹਦੇ ਵਿੱਚ ਉਹ ਕੀ ਕੁਛ ਲਿਖਦਾ ਸਮਰਕੰਦ ਦੇ ਬਾਰੇ। ਕਹਿੰਦਾ, ਖੁਦਾਇਆ, ਨਾ ਸਮਰਕੰਦ ਵਰਗੇ ਇੱਥੇ ਦੋਹਾਣੇ, ਨਾ ਖਰਬੂਜੇ ਹਨ। ਮੈਂ ਮਿਸ਼ਰੀ ਵਰਗੇ ਖਰਬੂਜੇ ਉੱਥੇ ਛੱਕਦਾ ਸੀ ਤੇ ਸਮਰਕੰਦ ਮੇਰੇ ਕੋਲੋਂ ਖੁੱਸ ਗਿਆ, ਮੇਰੀ ਜ਼ਿੰਦਗੀ ਦਾ ਮਕਸਦ ਅਧੂਰਾ ਰਹਿ ਗਿਆ, ਮੈਂ ਆਪਣੇ ਮਨੋਰਥ ਵਿੱਚ ਕਾਮਯਾਬ ਨਹੀਂ ਹੋਇਆ। ਇਸ ਸਕੀਮ ਨੂੰ ਪੌੜੀਆਂ ਲਾ ਕੇ ਚੰਨ ਨੂੰ ਤੁਰਕੀ ਭਾਸ਼ਾ ਵਿੱਚ ਤਲੂਗਾਮਾ ਕਿਹਾ ਜਾਂਦਾ। ਅੱਜ ਵਜ਼ੀਰ ਖਾਂ ਨੇ ਆਖਿਆ, ਤਲੂਗਾਮਾ ਵਰਤੋ, ਭਾਵ ਚਮਕੌਰ ਦੀ ਹਵੇਲੀ ਉੱਤੇ ਪੌੜੀਆਂ ਲਾ ਕੇ ਇਹਦੇ ਵਿੱਚ ਕੁੱਦ ਜਾਓ, ਜੇ 2-4-10 ਮਾਰੇ ਜਾਓਗੇ ਤਾਂ ਕੀ ਲੋੜ ਆ ਚੱਲੇ, ਗੁਰੂ ਗੋਬਿੰਦ ਸਿੰਘ ਦਾ ਦਰਵਾਜ਼ਾ ਖੋਲ੍ਹ ਦਿਓ ਗੜੀ ਦਾ, ਫਿਰ ਅਸੀਂ ਜਾਣੀਏ ਤੇ ਗੁਰੂ ਗੋਬਿੰਦ ਸਿੰਘ ਜਾਣੇ। ਬਈ ਪੌੜੀ ਲਾ ਦਿੱਤੀ ਗਈ, ਗਰੀਬ ਨਵਾਜ ਬੈਠੇ ਦੀ ਛੱਤੇ ਮਕਾਨ ਤੇ ਦੁਸ਼ਮਣ ਦੀ ਚਾਲ ਨੂੰ ਸਮਝ ਰਹੇ। ਹਜ਼ੂਰ ਨੇ ਵੇਖਿਆ, ਵਾਸ ਦੀਆਂ ਪੌੜੀਆਂ ਲੈ ਕੇ ਇਸ ਦੀਵਾਰ ਨੂੰ ਲਾ ਦਿੱਤੀਆਂ ਗਈਆਂ ਨੇ, ਉਹਦੇ ਉੱਤੇ ਕੋਈ ਚੜੇਗਾ ਵੀ। ਨਾਰ ਖਾਨ ਅੱਗੇ ਅੱਗੇ, ਖਵਾਜਾ ਮਹਿਮੂਦ ਅਲੀ ਸਭ ਤੋਂ ਪਿੱਛੇ, ਵਿਚਕਾਰ ਗਨੀ ਖਾਂ, ਇਸ ਪੌੜੀ ਉੱਤੇ ਡੰਡੇ ਉੱਤੇ ਕਦਮ ਰੱਖ ਰੱਖ ਕੇ ਹੌਲੀ ਹੌਲੀ ਚੱਲ ਰਹੇ। ਜਿਵੇਂ ਜਿਵੇਂ ਉੱਚਾ ਹੋ ਰਿਹਾ ਬਨੇਰੇ ਤੋਂ ਨਾਰਖਾਂ, ਤਿਵੇਂ ਤਿਵੇਂ ਬਾਜਾਂ ਵਾਲੇ ਦਾ ਸੱਜਾ ਦਸਤੇ ਮੁਬਾਰਕ ਪਵਿੱਤਰ ਹੱਥ ਤੀਰਾਂ ਦੇ ਲੱਗੇ ਹੋਏ ਢੇਰ ਵੱਲ ਵੱਧਦਾ ਤੁਰਿਆ ਜਾਂਦਾ। ਇਧਰੋਂ ਨਾਰਖਾਨ ਉੱਚਾ ਹੋਇਆ, ਇਧਰੋਂ ਪਾਤਸ਼ਾਹ ਨੇ ਇੱਕ ਸੁਨਹਿਰੀ ਸਵਰਨਮੁਖੀ ਤੀਰ ਚੁੱਕ ਕੇ ਆਪਣੀ ਬਾਂਕੀ ਕਮਾਨ ਵਿੱਚ ਆ ਰਿਹਾ ਤੇ ਹਜ਼ੂਰ ਨੇ ਉਸਦਾ ਚਿਹਰਾ ਵੇਖਦਿਆਂ ਸਾਰਾ ਕਿਹਾ, ਨਾਰਖਾਨ ਸਾਵਧਾਨ ਹੋ, ਜਿਉਂਦੀਆਂ ਕੌਮਾਂ ਦੁਸ਼ਮਣ ਨੂੰ ਆਪਣੇ ਘਰ ਵਿੱਚ ਕਦਮ ਨਹੀਂ ਰੱਖਣ ਦਿੰਦੀਆਂ।
ਬਾਜਾ ਵਾਲੇ